ਸਮਾਨ ਬੰਨ ਲਿਆ ਸਿਰ ਦੇ ਉੱਤੇ ਚੱਕ ਲਿਆ ਤੇ ਲਈ ਜਾਂਦਾ ਹੈ। ਜਾਂ ਥੋੜ੍ਹੀ ਦੂਰ ਗਿਆ ਸੰਤ ਕਹਿਣ ਲੱਗੇ ਵੀ ਪ੍ਰੇਮੀਆ ਤੂੰ ਕਦੇ ਸਤਸੰਗ ਵੀ ਕਰਦਾ ਹੁੰਦਾ ਹੈ? ਕਹਿੰਦਾ ਨਾ ਮਹਾਰਾਜ, ਅਸੀਂ ਤਾਂ ਇਸ ਗੱਲ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ। ਕਹਿੰਦੇ ਸ਼ਰਾਬ ਪੀਂਦਾ ਹੁੰਦਾ? ਕਹਿੰਦਾ ਰੋਜ਼। ਕਿੰਨੀ? ਕਹਿੰਦਾ ਕਦੇ ਹਿਸਾਬ ਨਹੀਂ ਲਾਇਆ। ਜਦ ਬੇਹੋਸ਼ ਹੋ ਕੇ ਗਿਰ ਜਾਈਦਾ ਕਹਿੰਦਾ ਵੀ ਹਟ ਜਾਈਦਾ। ਰੋਜ਼ ਪੀਂਦਾ? ਕਹਿੰਦੇ ਹਾਂ। ਬਈ ਇੱਕ ਵਚਨ ਸਾਡਾ ਮੰਨ ਲੈ, ਨਹੀਂ ਰੱਖਦੇ। ਕਹਿੰਦੇ ਕਈ ਵਚਨ ਮੈਂ ਤਾਂ ਨਹੀਂ ਸ਼ਰਾਬ ਛੱਡਣੀ। ਕਹਿੰਦੇ ਸ਼ਰਾਬ ਨਹੀਂ ਮੈਂ ਛਡਾਉਂਦਾ, ਤੂੰ ਵਚਨ ਮੰਨ ਲੈ। ਕਹਿੰਦੇ ਇੱਕ ਗੱਲ ਹੋਰ ਦੱਸ, ਮਾਸ ਵੀ ਖਾਂਦਾ ਹੁੰਦਾ? ਕਹਿੰਦਾ ਹਾਂ। ਕਹਿੰਦੇ ਕਾਹਦਾ? ਕਹਿੰਦਾ ਜਿਹਦਾ ਮਿਲ ਜੇ। ਨਹੀਂ, ਅਸੀਂ ਵਿਚਾਰ ਕਰੀ ਵੀ ਇਹਦਾ ਮਾਸ ਤਾਂ ਮਾਸ ਹੀ ਹੁੰਦਾ। ਕਹਿੰਦਾ ਵਿਚਾਰ ਵੀ ਕਰਦਾ ਹੁੰਦਾ? ਕਹਿੰਦਾ ਹਾਂ। ਇਹ ਤਾਂ ਸਾਡਾ ਅਸੀਂ ਮਾੜਾ ਹੀ ਨਹੀਂ ਗਿਣਦੇ। ਕੋਈ ਜਾਤ ਛੱਡਦਾ ਹੈ? ਕਹਿੰਦਾ ਨਾ, ਕੋਈ ਜਾਤ ਨਹੀਂ ਅਸੀਂ ਛੱਡਦੇ। ਤਿੰਨ ਗੱਲਾਂ ਹੋ ਗਈਆਂ। ਮਹਾਤਮਾ ਕਹਿਣ ਲੱਗੇ ਵੀ ਚੋਰੀ ਵੀ ਕਰਦਾ ਹੁੰਦਾ? ਕਹਿੰਦਾ ਉਹ ਤਾਂ ਸਾਡਾ ਪੇਸ਼ਾ ਹੀ ਹੈ, ਚੋਰੀ ਤਾਂ ਅਸੀਂ ਕਰਦੇ ਹੀ ਹਾਂ। ਕਹਿੰਦੇ ਫਿਰ ਅਸੀਂ ਥੋੜ੍ਹੀ ਥੋੜ੍ਹੀ ਗੱਲ ਮਨਾਉਣੀ ਹੈ, ਮਾੜੀ ਮਾੜੀ ਮੰਨ ਲਏਗਾ? ਕਹਿੰਦਾ ਜੇ ਮੰਨਣ ਜੋਗੀ ਹੋਈ ਤਾਂ ਮੰਨ। ਕਹਿੰਦੇ ਲੈ ਇੱਕ ਦਿਨ ਸ਼ਰਾਬ ਛੱਡ ਦੇ, ਕਾਦਸ਼ੀ ਵਾਲੇ ਦਿਨ ਨਾ ਪਿਆ ਕਰ। ਕਹਿੰਦਾ ਲੈ ਬਈ ਮਹਾਂਪੁਰਸ਼ਾ, ਤੂੰ ਕੀ ਕਹੇਗਾ? ਅਸੀਂ ਦਸਵੀਂ ਵਾਲੇ ਦਿਨ ਦੁੱਗਣੀ ਪੀ ਰਿਹਾ ਕਰਨੀ ਆ, ਬੇਹੋਸ਼ੇ 'ਚ ਰਿਹਾ ਕਰਨਗੇ, ਫਿਰ ਉੱਦਣ ਪੀਣਾ ਹੀ ਨਹੀਂ, ਚੱਲ ਛੱਡ ਦਾਂਗੇ। ਕਹਿੰਦੇ ਨਾਲਦਿਆਂ ਨੂੰ ਵੀ ਛੱਡਾ ਦੇਗਾ? ਕਹਿੰਦੇ ਹਾਂ, ਮੈਂ ਸਰਦਾਰ ਹਾਂ। ਕਹਿੰਦੇ ਦੇਖ, ਪੰਜ ਮਾਵਾਂ ਹੁੰਦੀਆਂ ਨੇ। ਇੱਕ ਤਾਂ ਆਪਣੀ ਮਾਂ ਹੁੰਦੀ ਹੈ, ਇੱਕ ਰਾਜੇ ਦੀ ਇਸਤਰੀ ਜਿਹੜੀ ਹੈ ਉਹ ਵੀ ਮਾਂ ਹੋਇਆ ਕਰਦੀ, ਇੱਕ ਮਿੱਤਰ ਦੀ ਮਾਂ ਜਿਹੜੀ ਹੁੰਦੀ ਹੈ ਉਹ ਵੀ ਮਾਂ ਹੋਇਆ ਕਰਦੀ, ਇੱਕ ਆਪਣੀ ਮਾਂ ਹੁੰਦੀ ਹੈ ਅਤੇ ਇੱਕ ਆਪਣੇ ਘਰ ਵਾਲੀ ਦੀ ਜਿਹੜੀ ਹੈ ਮਾਂ ਉਹ ਵੀ ਮਾਂ ਹੋਇਆ ਕਰਦੀ ਹੈ, ਅਤੇ ਇੱਕ ਗੁਰੂ ਪੀਰ ਦੀ ਘਰ ਵਾਲੀ ਉਹ ਮਾਂ ਹੋਇਆ ਕਰਦੀ ਹੈ। ਕਹਿੰਦੇ ਇਹਨਾਂ ਪੰਜਾਂ ਵਰਨਾ ਬੁਰੀ ਨਿਗਾਹ ਨਾਲ ਝਾਕੀਏ, ਮਾਤਾਵਾਂ ਮੰਨੀਏ ਇਹਨਾਂ ਨੂੰ। ਕਹਿੰਦਾ ਇਹ ਤਾਂ ਮੰਨਦਾ ਹੀ ਅਸੀਂ ਮਿੱਤਰ ਦੀ ਮਾਂ ਨਾਲ ਕਰਦੇ ਹਾਂ। ਕਹਿੰਦੇ ਇਹ ਕਿਹੜੀਆਂ ਨਵੀਆਂ ਗੱਲਾਂ ਮੈਨੂੰ ਦੱਸਦੀਆਂ? ਕਹਿੰਦਾ ਮਨਜ਼ੂਰ ਨੇ। ਕਹਿੰਦੇ ਚੰਗਾ, ਫਿਰ ਮਾਸ ਆਪੇ ਹੀ ਛੱਡਦੇ ਇੱਕ ਚੀਜ਼ ਦਾ, ਸੋਚ ਸੋਚ ਕੇ। ਕਹਿੰਦਾ ਕੌਂ ਦਾ ਨਹੀਂ ਖਾਂਦਾ, ਕੌਂ ਦਾ। ਚੱਲ ਕਹਿੰਦੇ ਕੌਂ ਦਾ ਹੀ ਸੀ, ਤਿੰਨ ਮਨਾ ਦੇ। ਕਹਿੰਦੇ ਹੁਣ ਚੌਥਾ ਤੈਨੂੰ ਅਸੀਂ ਮਨਾਉਂਦੇ ਹਾਂ, ਉਹ ਇਹ ਹੈ ਕਿ ਤੂੰ ਗਰੀਬ ਦੇ ਨਾ ਚੋਰੀ ਕਰੀ। ਕਹਿੰਦਾ ਲੈ ਕੋਈ ਨਵੀਂ ਗੱਲ ਹੈ, ਗਰੀਬ ਦੇ ਘਰੋਂ ਲੈਣਾ ਕੀ ਹੈ? ਅਸੀਂ ਤਾਂ ਅਮੀਰ ਦਾ ਸਰਦੇ ਪੁਰਦੇ ਘਰ ਨੂੰ ਪਹਿਲਾਂ ਹੀ ਭਰਦੇ ਹਾਂ, ਇਹ ਕਿਹੜਾ ਮੰਨਣਾ ਸਾਨੂੰ ਔਖਾ? ਕਹਿੰਦੇ ਇੱਕ ਗੱਲ ਹੋਰ, ਕਹਿੰਦੇ ਉਹ ਵੀ ਦੱਸ ਦੇ। ਕਹਿੰਦੇ ਲੂਣ ਖਾ ਕੇ ਬੁਰਾ ਨਾ ਕਰੇ। ਕਹਿੰਦਾ ਅਸੀਂ ਖਾਂਦੇ ਹੀ ਨਹੀਂ ਕਿਸੇ ਦਾ ਬੁਰਾ, ਬੁਰਾ ਤਾਂ ਅਸੀਂ ਕਰਨਾ, ਲੂਣ ਹੀ ਨਹੀਂ ਅਸੀਂ ਖਾਂਦੇ। ਇਹ ਵੀ ਮਨਜ਼ੂਰ ਹੈ? ਕਹਿੰਦਾ ਮਨਜ਼ੂਰ ਹੈ। ਇਹਨਾਂ ਨੂੰ ਸੂਰ ਛਿਪਣ ਵਾਲਾ ਹੋ ਗਿਆ, ਕਾਫੀ ਪੈਂਡਾ ਲੰਘ ਗਏ। ਕਹਿੰਦੇ ਲੈ ਬਈ ਵਚਨ ਕਮਾ ਲਏਗਾ? ਕਹਿੰਦੇ ਹਾਂ। ਉਸੇ ਤਰ੍ਹਾਂ ਦੇ ਨਾਲ ਵਾਪਸ ਆ ਗਿਆ, ਸਾਰੇ ਡਾਕੂ ਚੋਰ ਠੱਗ ਇਕੱਠੇ ਹੋਏ। ਕਹਿੰਦੇ ਸਰਦਾਰ ਜੀ, ਕੋਈ ਗੱਲ ਤਾਂ ਨਹੀਂ ਤੂੰ ਮੰਨਿਆ ਆ? ਕਹਿੰਦਾ ਮੰਨੀਆਂ ਤਾਂ ਹੈਗੀਆਂ, ਮਾੜੀਆਂ ਮਾੜੀਆਂ ਦੱਸਦੀਆਂ। ਕਹਿੰਦਾ ਐਂ ਮੰਨਿਓ? ਚੱਲ ਕਹਿੰਦੇ ਇਹ ਤਾਂ ਅਸੀਂ ਮੰਨ ਲਾਂਗੇ, ਐਵੇਂ ਨਿਮੋ ਉੱਲੀ ਜਿਹੀਆਂ ਗੱਲਾਂ। ਇਸ ਤਰ੍ਹਾਂ ਕਰਦੇ ਕਰਦੇ ਸਮਾਂ ਬੀਤ ਗਿਆ। ਹੁਣ ਦੇਖਣ ਲੱਗ ਗਿਆ ਬਈ ਮਾੜੇ ਦੀ ਚੋਰੀ ਨਹੀਂ ਕਰਨੀ, ਤਗੜੇ ਦੀ ਕਰਨੀ ਹੈ। ਤਗੜਾ ਛਾਂਟਣ ਲੱਗ ਗਿਆ, ਛੱਡਦੇ ਛੱਡਦੇ ਨੇ ਰਾਜੇ ਦਾ ਘਰ ਛੱਡ ਲਿਆ। ਉਹਦੇ ਘਰ ਵਿੱਚ ਕਮੰਦ ਲਾ ਕੇ ਚੜ ਗਿਆ ਅਤੇ ਰਾਣੀ ਦੇ ਮਹਿਲਾਂ 'ਚ ਦਾਖਲ ਹੋ ਗਿਆ। ਰਾਣੀ ਦੇ ਮਹਿਲਾਂ 'ਚ ਦਾਖਲ ਹੋਇਆ ਹੋਇਆ, ਰਾਣੀ ਨੌਜਵਾਨ ਸੀ, ਰਾਜਾ ਬੁੱਢਾ ਸੀ। ਰਾਣੀ ਨੇ ਦੇਖ ਲਿਆ ਅਤੇ ਇਹਨੇ ਸਾਰਾ ਸਮਾਨ ਬੰਨ ਲਿਆ। ਬੰਨਣ ਤੋਂ ਬਾਅਦ ਜਦ ਜਾਣ ਲੱਗਿਆ, ਉੱਠ ਕੇ ਆ ਗਈ, ਕਹਿੰਦੀ ਮੈਨੂੰ ਵੀ ਨਾਲੇ ਲੈ ਚੱਲ। ਕਹਿੰਦਾ ਮਾਤਾ, ਆਹ ਗੱਲ ਨਹੀਂ ਬਣਦੀ, ਮੈਂ ਇੱਕ ਸਾਧ ਨੂੰ ਬਚਨ ਦਿੱਤਾ ਹੋਇਆ ਵੀ ਰਾਜੇ ਦੀ ਘਰ ਵਾਲੀ ਮਾਂ ਆਉਂਦੀ ਹੈ। ਕਹਿੰਦੀ ਮੈਂ ਤੇਰੀ ਮਾਂ ਕਿੱਥੋਂ ਲੱਗਦੀ ਹਾਂ? ਕਹਿੰਦਾ ਨਾ, ਮੈਂ ਤਾਂ ਬਚਨ ਦਿੱਤਾ ਹੋਇਆ। ਕਹਿੰਦੀ ਚੋਰ ਡਾਕੂਆਂ ਦਾ ਨਹੀਂ ਬਚਨ ਹੁੰਦਾ, ਮੈਂ ਦੇਖ ਗਹਿਣੇ ਹੋਰ ਪਏ ਨੇ, ਮੈਂ ਸਾਰੇ ਲੈ ਚੱਲਦੀ ਹਾਂ। ਕਹਿੰਦਾ ਨਾ ਮਾਤਾ, ਰਾਜੇ ਨੂੰ ਜਾਗ ਆ ਗਈ। ਰਾਜਾ ਪੜਦੇ ਉਹਲੇ ਖੜਾ ਸਾਰੀ ਗੱਲ ਸੁਣੀ ਗਿਆ ਵੀ ਇਹ ਮਾਤਾ ਮਾਤਾ ਕਰਦਾ, ਇਹ ਨਾਲ ਨੱਠਣ ਨੂੰ ਤਿਆਰ ਹੋਈ ਹੈ। ਇਹਨਾਂ ਨੂੰ ਚੱਕਦੇ ਚੱਕਦੇ ਸਮਾਨ ਇੱਕ ਥਾਂ ਦੇ ਉੱਤੇ ਸੋਨੇ ਦੀ ਰਕੇਬੀ ਚੱਕ ਲਈ, ਉਹਦੇ 'ਚ ਉਂਗਲੀ ਪਾਈ, ਮੂੰਹ ਨੂੰ ਲਾਈ, ਉਹਦੇ 'ਚ ਲੂਣ ਦਾ ਸਵਾਦ ਆਇਆ, ਗੰਢ ਬੰਨੀ ਬਣਾਈ ਛੱਡ ਗਿਆ। ਉਸ ਤੋਂ ਬਾਅਦ ਉਹਨੇ ਉਵੇਂ ਉਤਰ ਗਿਆ। ਉਤਰਿਆ ਹੋਇਆ ਰਾਜੇ ਨੇ ਦੇਖ ਲਿਆ, ਰਾਜੇ ਨੇ ਦੂਏ ਦਿਨ ਢੰਡੋਰਾ ਫੜਾ ਤਾ ਵੀ ਜਿਹੜਾ ਰਾਤ ਚੋਰ ਆਇਆ ਸੀ ਮੈਂ ਉਹਨੂੰ ਕੁਛ ਦੇਣਾ ਚਾਹੁੰਦਾ, ਉਹ ਮੈਨੂੰ ਮਿਲੇ, ਦਰਬਾਰ ਚ ਹਾਜ਼ਰ ਹੋ ਗਿਆ। ਕਹਿੰਦਾ ਮਹਾਰਾਜ ਮੈਂ ਚੋਰੀ ਕਰੀ ਸੀ। ਕਹਿੰਦਾ ਮੈਨੂੰ ਇੱਕ ਗੱਲ ਦੱਸ ਵੀ ਇੱਕ ਤਾਂ ਸਾਰਾ ਸਮਾਨ ਬੰਨ ਕੇ ਲੈ ਕੇ ਕਿਉਂ ਨਹੀਂ ਗਿਆ? ਕਹਿੰਦੇ ਮੈਨੂੰ ਇੱਕ ਸੰਤ ਮਿਲ ਗਏ ਸੀ, ਉਹਨੇ ਕਹਿਤਾ ਸੀ ਵੀ ਨੂਣ ਖਾ ਕੇ ਬੁਰਾ ਨਹੀਂ ਕਰਨਾ, ਮੈਨੂੰ ਆ ਗਿਆ ਨੂਣ ਦਾ ਸਵਾਦ, ਹੁਣ ਮੈਂ ਤੇਰਾ ਬੁਰਾ ਨਹੀਂ ਸੀ ਕਰ ਸਕਦਾ, ਮੈਂ ਸਮਾਨ ਨਾਲ ਗਿਆ। ਉਸ ਤੋਂ ਬਾਅਦ ਕਹਿੰਦਾ ਰਾਣੀ ਤੇਰੇ ਨਾਲ ਜਾਣ ਨੂੰ ਕਹਿੰਦੀ ਸੀ, ਤੂੰ ਇਹਨੂੰ ਕਿਉਂ ਨਾ ਲੈ ਕੇ ਗਿਆ? ਕਹਿੰਦਾ ਮਹਾਰਾਜ ਉਹਨੇ ਪੰਜ ਮਾਵਾਂ ਦੱਸੀਆਂ ਸੀ ਸੰਤ ਨੇ, ਉਹਨਾਂ ਚੋਂ ਇੱਕ ਇਹ ਵੀ ਮੇਰੀ ਮਾਂ ਲੱਗਦੀ ਹੈ। ਉਸ ਵੇਲੇ ਰਾਜੇ ਨੇ ਕਿਹਾ ਵੀ ਤੂੰ ਤਾਂ ਬੜਾ ਅਸੂਲ ਵਾਲਾ ਬੰਦਾ ਹੈ, ਤੈਨੂੰ ਤਾਂ ਸੰਤਾਂ ਨੇ ਜੁਗਤ ਨਾਲ ਦੇਵਤਾ ਬਣਾਤਾ, ਤੇ ਤੂੰ ਬਹੁਤ ਚੰਗਾ, ਮੈਂ ਤੈਨੂੰ ਵੱਡਾ ਵਜ਼ੀਰ ਬਣਾਉਣਾ ਆਪਣਾ। ਵੱਡਾ ਵਜ਼ੀਰ ਇਹ ਨਹੀਂ ਬਣਾਉਂਦਾ, ਕੱਲ੍ਹ ਨੂੰ ਮੈਂ ਤੈਨੂੰ ਆਪਣਾ ਜਾਨਸ਼ੀਨ ਬਣਾਊਂ, ਆਪਣਾ ਪੁੱਤਰ ਬਣਾਉਂ, ਮੇਰੀ ਔਲਾਦ ਨਹੀਂ ਹੋਈ। ਦੂਸਰੇ ਦਿਨ ਦਰਬਾਰ ਕਰਿਆ ਅਤੇ ਉਹਦੇ 'ਚ ਆਪਣਾ ਪੁੱਤਰ ਬਣਾ ਲਿਆ। ਉਹਨੇ ਕਿਹਾ ਵਾ ਦੋ ਵਚਨ ਮੰਨੇ ਨੇ ਸੰਤਾਂ ਦੇ, ਹੁਣ ਨਾ ਸ਼ਰਾਬ ਪੀਣੀ ਹੈ ਨਾ ਮਾਸ ਖਾਣਾ, ਦੋ ਦੇ ਨਾਲੇ ਮੈਂ ਤਰ ਗਿਆ। ਉਸ ਵੇਲੇ ਐਵੇਂ ਜਿਵੇਂ ਕਰ ਲਿਆ, ਕਰਕੇ ਉਹਨੇ ਸਾਰੇ ਚੋਰਾਂ ਨੂੰ ਨੌਕਰੀਆਂ ਦੇਤੀਆਂ, ਡਾਕੂਆਂ ਨੂੰ ਨੌਕਰੀਆਂ ਦੇਤੀਆਂ, ਹੁਕਮ ਕਰਤਾ, ਜਾਣ ਦਾ ਸਭ ਕੁਛ ਸੀ, ਐਸਾ ਰਾਜ ਦਾ ਪ੍ਰਬੰਧ ਚਲਾਇਆ। ਦੂਰ ਦਰਾਜ ਤਾਈਂ ਖਬਰਾਂ ਪਹੁੰਚ ਗਈਆਂ ਵੀ ਫਲਾਣੇ ਰਾਜੇ ਨੇ ਜਿਹੜਾ ਮਤਮੰਨਾ ਕਰਿਆ, ਪਤਾ ਨਹੀਂ ਕਿਹਾ ਜਿਹਾ ਬੰਦਾ, ਉਹਨੇ ਤਾਂ ਅਮਨ ਅਮਾਨ ਕਰਤਾ ਸਾਰੇ। ਕਾਫੀ ਸਮੇਂ ਤੋਂ ਬਾਅਦ ਸੰਤ ਆਏ, ਸੰਤਾਂ ਨੇ ਆ ਕੇ ਉਸ ਪਿੰਡ ਦੇ ਵਿੱਚ ਦੇਖਿਆ ਤਾਂ ਸਾਰੇ ਹੀ ਪਿੰਡ ਦੀ ਹੁਲੀਆ ਬਦਲਿਆ ਹੋਇਆ, ਘਰ ਵਧੀਆ ਬਣੇ ਹੋਏ ਨੇ, ਧਰਮਸ਼ਾਲਾ ਬਣੀ ਹੋਈ ਹੈ, ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਸਾਧੂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਆ। ਕਹਿੰਦੇ ਆਹ ਕੀ ਹੋ ਗਿਆ? ਪੁੱਛਿਆ ਵੀ ਆਹ ਬਦਲੀ ਕਾਹਦੀ ਆ ਗਈ? ਕਹਿੰਦੇ ਜੀ ਇੱਕ ਸਾਧ ਆਇਆ ਸੀ, ਕਹਿੰਦੇ ਉਹਨੇ ਬਦਲਤਾ ਸਾਡਾ ਪਿੰਡ। ਸਾਰੀ ਗੱਲ ਦੱਸੀ। ਕਹਿੰਦੇ ਉਹ ਕਿੱਥੇ ਆ ਹੁਣ ਸਰਦਾਰ? ਕਹਿੰਦੇ ਉਹ ਤਾਂ ਜੀ ਰਾਜੇ ਦਾ ਪੁੱਤਰ ਬਣਿਆ ਹੈ, ਰਾਜ ਕਰ ਰਿਹਾ, ਪਰ ਕਹਿੰਦੇ ਉਹ ਬਿਮਾਰ ਹੈ। ਹਕੀਮ ਇਹ ਕਹਿੰਦੇ ਨੇ ਕਿ ਜੇ ਕੌਂ ਦਾ ਮਾਸ ਖਾਏਗਾ ਤਾਂ ਰਾਜੀ ਹੋਏਗਾ, ਉਹ ਖਾਂਦਾ ਨਹੀਂ। ਕਹਿੰਦਾ ਮੇਰਾ ਬਚਨ ਦਿੱਤਾ ਹੋਇਆ, ਮਰ ਪਿਆ ਜਾਵਾਂ, ਬਚਨ ਨਹੀਂ ਮੈਂ ਛੱਡਦਾ। ਉਸ ਵੇਲੇ ਮਹਾਂਪੁਰਸ਼ ਦਵਾਈਆਂ ਵੀ ਜਾਣਦੇ ਸੀ, ਜਾ ਕੇ ਦਵਾਈ ਦਿੱਤੀ, ਰਾਜੀ ਕਰਿਆ ਅਤੇ ਬੜੇ ਹੀ ਪ੍ਰਸੰਨ ਹੋਏ। ਅਤੇ ਉਹਨੇ ਸ਼ਰਾਬ ਵੀ ਬੰਦ ਕਰਤੀ, ਮਾਸ ਵੀ ਬੰਦ ਕਰਾਤਾ, ਸਾਰੇ ਸਟੇਟ ਤੋਂ ਆਪਣੇ ਮਾਸ ਕਰਾਤਾ। ਸੋ ਮਹਾਰਾਜ ਕਹਿੰਦੇ ਪ੍ਰੇਮੀਓ, ਇਹ ਹੁੰਦੀ ਹੈ ਸਾਧੂ ਦੇ ਮੁੱਖ ਦੀ ਧੂੜ, ਜਿਹਨੂੰ ਬਚਨ ਕਹਿੰਦੇ। ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਪਏ। ਜਿਹੜਾ ਨਹੀਂ ਬਚਨ ਕਮਾਉਂਦਾ ਉਹ ਕਹਿੰਦੇ ਡੁੱਬ ਜਾਇਆ ਕਰ, ਕਿਉਂਕਿ ਉਹਦੀ ਸ਼ਰਧਾ ਨਾ ਹੋਣ ਕਰਕੇ ਬਚਨ ਦੀ ਕਮਾਈ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਸੰਤਾਂ ਦੀ ਧੂੜੀ ਦਾ ਜੋ ਮਹਿਮਾ ਹੈ ਉਹਦੇ ਬਾਰੇ ਆਪਨੇ ਵਿਸਥਾਰ ਨਾਲ ਸਰਵਣ ਕੀਤਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਯਸ਼ਨਾ, ਇਸ ਤਰ੍ਹਾਂ ਪੜ ਲਓ ਫਿਰ।
ਕਰ ਲੈ ਇਸ਼ਨਾਨ ਜੀ ਸੰਤਾਂ ਦੀ
ਸਾਧੂਆਂ ਤੂੜੀ ਕਰ ਇਸ਼ਨਾਨ। ਅਗਲਾ ਫਰਮਾਨ ਹੈ ਕਿ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਮੈਲ ਲੈ ਜਾਂਦੀ ਹੈ ਤੇ ਮਨ ਦੇ ਵਿੱਚੋਂ ਜਿਹੜਾ ਅਹੰ ਭਾਵ ਹਉਮੈ ਹੈ ਉਹਦਾ ਨਾਸ਼ ਹੋ ਕੇ ਇਹਦਾ ਜੰਮਣ ਮਰਨ ਦਾ ਚੱਕਰ ਛੁੱਟ ਜਾਇਆ ਘਟ ਜਾਇਆ ਕਰ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ। ਤੇ ਕਾਮ ਕ੍ਰੋਧ ਜਿਹੜਾ ਉਹ ਮੋਹਦਾ ਨਹੀਂ ਹੈ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ, ਜਨਮ ਕਰਨ ਮਲ ਉਤਰੈ ਮਨ ਤੇ ਜਾਏ ਗਵਾਨ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ। ਜਿਹੜਾ ਕੁੱਤਾ ਹਰ ਵਕਤ ਅੰਦਰ ਬੜਿਆ ਹੋਇਆ ਸਾਡੇ, ਲੋਭ ਦਾ, ਇਹ ਵੀ ਤੇ ਕ੍ਰੋਧ ਵੀ ਤੇ ਮੋਹ ਵੀ ਕਾਮ ਵੀ, ਇਹ ਸਾਰੇ ਪਿੱਛਾ ਛੱਡ ਜਾਂਦੇ ਨੇ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਜਦੋਂ ਫਿਰ ਸੱਚੇ ਰਾਹ ਤੇ ਚੱਲਦਾ ਉਸ ਵੇਲੇ ਸਾਰੇ ਹੀ ਧੰਨ ਧੰਨ ਕਹਿਣ ਲੱਗ ਜਾਂਦੇ, ਮਰਿਆਈ ਨਹੀਂ ਕਰਦੇ ਉਸਤਤ ਕਰਦੇ ਨੇ।
ਹਰ ਕਾ ਨਾਮ ਧਿਆਏ ਸੁਣ ਸਰਨਾਮ,
ਸਰਵਣ ਕਰ, ਸਤਸੰਗ ਚ ਜਾਣਾ ਸ਼ੁਰੂ ਕਰ ਤੇ ਨਾਮ ਜਪਣਾ ਸ਼ੁਰੂ ਕਰ, ਤੇ ਇਹ ਜੋ ਕੁਛ ਤੈਨੂੰ ਗਿਆਨ ਪ੍ਰਾਪਤ ਹੁੰਦਾ ਉਸਨੂੰ ਅੱਗੇ ਵੀ ਵੰਡਦਾ ਜਾ, ਆਪਣੇ ਕੋਲ ਨਾ ਰੱਖ। ਤੇ ਦੂਸਰਾ ਆਪਣੀ ਕਿਰਤ ਕਰਕੇ ਦਸਾਂ ਨਾਵਾਂ ਦੀ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ। ਤਿੰਨ ਚੀਜ਼ਾਂ ਸਾਡੀ ਰਹਿਤ ਚਾਹੁੰਦੀਆਂ, ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦਰਾਏ। ਪਿਛਲੀ ਰਾਤ ਚ ਜਾਗਣਾ ਤੇ ਨਾਮ ਜਪਣਾ, ਦਾਨ ਕਰਨਾ ਤੇ ਇਸ਼ਨਾਨ ਕਰਨਾ, ਸਰੀਰ ਦਾ ਇਸ਼ਨਾਨ, ਮਨ ਦਾ ਇਸ਼ਨਾਨ, ਬੁੱਧੀ ਦਾ ਇਸ਼ਨਾਨ, ਆਤਮ ਇਸ਼ਨਾਨ, ਰਸਨਾ ਦਾ ਇਸ਼ਨਾਨ, ਪੰਜ ਇਸ਼ਨਾਨ ਹੋਇਆ ਕਰਦੇ ਨੇ। ਪੰਜੇ ਇਸ਼ਨਾਨ ਕਰਨੇ, ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਮਿੱਠਾ ਬੋਲੇ, ਨੀਵਾਂ ਹੋ ਕੇ ਚੱਲੇ ਤੇ ਹੱਥੋਂ ਦੇ ਕੇ ਦੂਜੇ ਦਾ ਭਲਾ ਮਨਾਵੇ। ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ। ਇਹ ਗੁਰਮਤ ਹੈ, ਪ੍ਰਾਪਤ ਹੁੰਦੀ ਹੈ ਗੁਰਮਤ ਪਾਏ। ਥੋੜ੍ਹਾ ਸੌਣਾ, ਥੋੜ੍ਹਾ ਖਾਣਾ, ਥੋੜ੍ਹਾ ਬੋਲਣਾ। ਕਾਲ ਖਾਏ ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਬਣੇ। ਜੇ ਪੈਸਾ ਆ ਜਾਵੇ ਮਿਹਨਤ ਕਰਦੇ ਕਰਦੇ, ਕਹਿੰਦੇ ਫਿਰ ਹੰਕਾਰੀ ਨਾ ਬਣੇ। ਸਾਧ ਸੰਗਤ ਮਿਲ ਗਾਮ ਦੇ, ਰਾਤ ਦੇਹੈ ਨਿਤ ਚੱਲ ਚੱਲ ਜਾਏ। ਸ਼ਬਦ ਸੁਰਤ ਪਰਚਾ ਕਰੇ, ਸਤਿਗੁਰ ਪਰਚੇ ਮਨ ਪਰਚਾਏ। ਜਿੱਥੇ ਹਰੀ ਦਾ ਜਸ ਹੋ ਰਿਹਾ ਉਸ ਸਥਾਨ ਦੇ ਉੱਤੇ ਔਖਾ ਹੋ ਕੇ ਵੀ ਪਹੁੰਚਣ ਦਾ ਯਤਨ ਕਰੇ, ਆਸਾ ਵਿੱਚ ਨਿਰਾਸ਼ ਬੁਲਾਏ। ਸੋ ਇਹ ਗੁਰਮਤ ਦਾ ਮਾਰਗ ਹੈ, ਮਿੱਠਾ ਬੋਲੇ, ਨਿਭ ਚਲੇ, ਹੱਥੋਂ ਵੀ ਕੱਚਦੇ ਰੱਬ ਤਿਨਾਂ ਦੀ ਬੁਕਲੇ। ਜੰਗਲ ਕਿਆ ਢੂੰਡੇ, ਪਰ ਫਰੀਦ ਜੀ ਨੂੰ ਪੁੱਛਿਆ ਵੀ ਰੱਬ ਕਿਵੇਂ ਛੇਤੀ ਦੇ ਕੇ ਮਿਲ ਸਕਦਾ, ਕਹਿੰਦੇ ਕੁਛ ਰਹਿਤਾਂ ਨੇ ਭਾਈ, ਮਿੱਠਾ ਬੋਲੇ, ਨਿਭ ਚਲੇ, ਹੱਥੋਂ ਵੀ ਕੁਛ ਦੇ ਰੱਬ ਤਿਨਾਂ ਦੀ ਬੁਕਲੇ, ਜੰਗਲ ਕਿਆ ਢੂੰਡੇ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਰਨ। ਜਿਸ ਵਕਤ ਕਰਨ ਦੀ ਮੌਤ ਹੋ ਗਈ ਮੈਦਾਨੇ ਜੰਗ ਦੇ ਅੰਦਰ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਖੁਸ਼ੀ ਨਹੀਂ ਮਨਾਈ, ਦੋਹੇ ਬਾਹਾਂ ਉੱਚੀਆਂ ਕਰ ਤੇ ਉੱਧਰ ਸੂਰਜ ਛਿਪ ਰਿਹਾ ਸੀ, ਕਹਿੰਦੇ ਅਰਜਨ ਦਿਨ ਵੀ ਛਿਪ ਗਿਆ, ਕਹਿੰਦੇ ਹਾਂ ਮਹਾਰਾਜ, ਕਹਿੰਦੇ ਦਾਨ ਦਾ ਸੂਰਜ ਛਿਪ ਗਿਆ ਨਾਲ ਦੀ ਨਾਲ, ਕਹਿੰਦੇ ਦਾਨ ਦਾ ਸੂਰਜ, ਕਹਿੰਦੇ ਹਾਂ, ਕਹਿੰਦੇ ਕਰਨ ਵਰਗਾ ਦਾਨੀ ਜਿਹੜਾ ਸੀ ਇਹਦੇ ਨਾਲ ਦਾ ਦਾਨੀ ਨਹੀਂ ਕੋਈ ਵੀ ਹੈ ਇਸ ਵੇਲੇ। ਕਹਿਣ ਲੱਗੇ ਦਾਨੀ ਕਿੰਨਾ ਕੁ ਦਾਨੀ ਹੈ ਮਹਾਰਾਜ, ਕਹਿੰਦੇ ਆ ਤੈਨੂੰ ਦਿਖਾਓ। ਕਹਿਣ ਲੱਗੇ ਤੈਨੂੰ ਪਤਾ ਹੈ ਇਹਦੇ ਕੋਲ ਸੰਜੋਹ ਸੀ ਇੱਕ ਮਿਲੀ ਹੋਈ, ਤਪ ਕਰਕੇ ਲਈ ਸੀ ਇਹਨੇ, ਉਹ ਬਾਰੇ ਸੀ ਵੀ ਕਿਸੇ ਦਾ ਵੀ ਸ਼ਸਤਰ ਤੇਰੇ ਸਰੀਰ ਨੂੰ ਨਹੀਂ ਲੱਗੇਗਾ, ਚਾਹੇ ਕੋਈ ਅਸਤਰ ਚਲਾਉਂਦਾ ਚਾਹੇ ਕੋਈ ਸ਼ਸਤਰ ਚਲਾਉਂਦਾ ਅਸਰ ਨਹੀਂ ਹੈ। ਇਹਦੇ ਦਰਵਾਜ਼ੇ ਤੇ ਇੱਕ ਦਿਨ ਇੰਦਰ ਬ੍ਰਾਹਮਣ ਦਾ ਭੇਗ ਧਾਰ ਕੇ ਆ ਗਿਆ ਦੇਵਤਾ, ਤੇ ਇਹਨੇ ਵਚਨ ਕਰਤਾ ਵੀ ਜੋ ਮੰਗੇ ਮੈਂ ਤੈਨੂੰ ਦਊਂ। ਉਹ ਕਹਿੰਦਾ ਮੰਗਣਾ ਕੀ ਹੈ, ਤੂੰ ਚਾਹ ਤੂੰ ਆਪਣੀਆਂ ਲਾ ਦੇ, ਸੰਜੋਹ ਲਾ ਦੇ, ਕਿਉਂਕਿ ਇਹਦਾ ਸਾਰਾ ਹੀ ਸੀ, ਸੂਰਮਾ ਸੀ, ਬੜੇ ਤਪ ਤੋਂ ਬਾਅਦ ਲਈ ਸੀ। ਇਹਦਾ ਪਿਤਾ ਵੀ ਕਹਿ ਰਿਹਾ ਬਈ ਨਾ ਲਾ ਇਸ ਚੀਜ਼ ਨੂੰ ਜਿਸਨੇ ਇਹਨੂੰ ਪਾਲਿਆ ਸੀਗਾ ਤਾਂ ਇਹ ਪਾਂਡਵਾਂ ਦਾ ਹੀ ਭਰਾ, ਲੇਕਿਨ ਜਿੱਥੇ ਪਲਿਆ ਸੀ ਉਸਨੇ ਕਿਹਾ ਬੇਟਾ ਇਹ ਲਾ ਕੇ ਨਾ ਦੇ, ਤੇਰੇ ਨਾਲ ਛਾਲ ਹੋ ਰਿਹਾ ਇੰਦਰ ਹੈ। ਉਹ ਕਹਿੰਦਾ ਪਿਤਾ ਜੀ ਹੁਣ ਚਾਹੇ ਕੋਈ ਹੈ, ਮੈਂ ਤਾਂ ਵਚਨ ਕਰ ਦਿੱਤਾ ਤੇ ਮੈਂ ਤਾਂ ਇਹ ਦੇ ਦੇਣੀ। ਕਹਿੰਦੇ ਉਹ ਦੇਤੀ, ਜੇ ਉਹਦੇ ਪਹਿਲੀ ਹੁੰਦੀ ਆ ਇਹਨੂੰ ਕੋਈ ਦੁਨੀਆਂ 'ਚ ਮਾਰਨ ਵਾਲਾ ਨਹੀਂ ਸੀ, ਮੈਦਾਨੇ ਜੰਗ 'ਚ ਕੋਈ ਨਹੀਂ ਸੀ ਮਾਰ ਸਕਦਾ, ਐਡਾ ਬੜਾ ਬਹਾਦਰ ਸੀ, ਹੁਣ ਵੀ ਇਹਨੂੰ ਮਾਰਿਆ ਨਹੀਂ ਸੀ ਜਾ ਸਕਦਾ, ਇਹਦਾ ਪਹੀਆ ਟੁੱਟਿਆ, ਰਾਜਨੀਤੀ ਦੇ ਹਿਸਾਬ ਨਾਲ ਮਾਰਿਆ ਇਹ ਛਲ ਕਰਕੇ, ਉਹ ਨਹੀਂ ਸੀ ਮਰਦਾ। ਸੋ ਕਹਿਣ ਲੱਗੇ ਦਾਨ ਦਾ ਸੂਰਜ ਛਿਪ ਗਿਆ, ਬ੍ਰਾਹਮਣ ਦਾ ਭੇਖ ਬਣਾ ਲਿਆ, ਨਾਲ ਲੈ ਲਿਆ ਅਰਜਨ ਨੂੰ, ਰੂਪ ਬਦਲ ਲਏ ਤੇ ਕੋਲ ਚਲੇ ਗਏ ਜਾ ਕੇ। ਬ੍ਰਾਹਮਣ ਦੁਹਾਈ ਬਚਾਉਣ ਲੱਗ ਗਿਆ, ਕਹਿੰਦਾ ਦੁਹਾਈ ਹੈ ਰਾਮ ਦੀ, ਤੇ ਮੈਂ ਆਇਆ ਸੀ, ਮੇਰੀ ਇੰਨੀ ਮਾੜੀ ਕਿਸਮਤ ਕਿ ਮੇਰੇ ਆਉਂਦੇ ਨੂੰ ਕਰਨ ਬੇਹੋਸ਼ ਉੱਠ ਪਿਆ ਜ਼ਮੀਨ ਦੇ ਉੱਤੇ, ਦਲਿੱਦਰ ਨੇ ਮੇਰਾ ਖਹਿੜਾ ਨਹੀਂ ਛੱਡਿਆ, ਦਲਿੱਦਰ ਨੇ ਬਹੁਤ ਮੇਰੇ ਨਾਲ ਬੁਰੀ ਕਰੀ ਆ, ਮੈਨੂੰ ਪੈਰ ਨਹੀਂ ਪੱਟਣ ਦਿੱਤਾ ਜਿੰਨਾ ਚਿਰ ਇਹ ਸੀਗਾ ਜਿਉਂਦਾ, ਤੇ ਮੈਂ ਇਸ ਵੇਲੇ ਆਇਆ। ਆਵਾਜ਼ ਆਈ ਬ੍ਰਾਹਮਣ ਦੇਵਤਾ ਕੀ ਗੱਲ ਹੈ, ਤੂੰ ਇੰਨਾ ਦੁਖੀ ਕਿਉਂ ਹੈ? ਕਹਿਣ ਲੱਗਿਆ ਕਰਨ ਮੇਰੀ ਲੜਕੀ ਦੀ ਸ਼ਾਦੀ ਹੈ ਤੇ ਮੈਂ ਬੜੀ ਆਸ ਲੈ ਕੇ ਆਇਆ ਸੀ ਕਿ ਮੈਨੂੰ ਕੁਛ ਮਿਲੇਗਾ, ਦੇਵਤਾ ਤੂੰ ਮੈਨੂੰ ਕੁਛ ਦੇ। ਉਹ ਕਹਿਣ ਲੱਗਿਆ ਵੀ ਬ੍ਰਾਹਮਣ ਦੇਵਤਾ ਇਸ ਵੇਲੇ ਤਾਂ ਮੇਰਾ ਸਰੀਰ ਹੈ, ਜੋ ਅੰਗ ਤੈਨੂੰ ਚਾਹੀਦਾ ਕੱਟ ਲੈ, ਅੱਖਾਂ ਚਾਹੀਦੀਆਂ ਕੱਟ ਲੈ, ਹੋਰ ਕੋਈ ਅੰਗ ਚਾਹੀਦਾ ਉਹ ਕੱਟ ਲੈ, ਲੱਤ ਮੇਰੀ ਕਿਸੇ ਕੰਮ ਆਉਂਦੀ ਹੈ, ਬਾਂਹ ਕਿਸੇ ਕੰਮ ਆਉਂਦੀ ਹੈ ਲੈ ਲੈ, ਹੱਡੀਆਂ ਕੰਮ ਆਉਂਦੀਆਂ ਲੈ ਲੈ। ਕਹਿੰਦਾ ਤੂੰ ਝੂਠ ਬੋਲਦਾ, ਤੇਰੇ ਦੰਦਾਂ ਦੇ ਵਿੱਚ ਮੈਨੂੰ ਹੀਰੇ ਦੀ ਚਮਕ ਪਈ ਹੈ, ਜਵਾਹਰਾਤ ਲੱਗੇ ਹੋਏ ਨੇ ਤੇ ਨਾਲ ਸੋਨਾ ਲੱਗਿਆ ਹੋਇਆ। ਓਹੋ, ਕਹਿੰਦਾ ਪੰਡਿਤ ਜੀ ਮੈਂ ਭੁੱਲ ਗਿਆ, ਬੜਾ ਗੁਨਾਹਗਾਰ ਹਾਂ, ਤੈਂ ਚੰਗਾ ਕਰਿਆ ਮੇਰੇ ਯਾਦ ਕਰਾ ਤਾ, ਆਹ ਪੱਥਰ ਲੈ ਕੇ ਮੇਰੇ ਦੰਦ ਭੰਨ ਲੈ। ਉਹ ਕਹਿਣ ਲੱਗਿਆ ਮੇਰੇ 'ਚ ਤਾਕਤ ਨਹੀਂ ਹੈ ਤੇਰੇ ਦੰਦ ਭੰਨਣ ਦੀ। ਕਹਿਣ ਲੱਗੇ ਫਿਰ ਮੈਨੂੰ ਪੱਥਰ ਫੜਾ ਦੇ। ਉਹ ਕਹਿੰਦੇ ਮੈਂ ਪੱਥਰ ਵੀ ਤੈਨੂੰ ਨਹੀਂ ਫੜਾ ਸਕਦਾ, ਉਸ ਵੇਲੇ ਹਾਲਤ ਕੀ ਹੈ, ਚਾਰੇ ਉਂਗਲੀਆਂ ਕੱਟੀਆਂ ਹੋਈਆਂ ਨੇ, ਹੱਥ 'ਚੋਂ ਖੂਨ ਜਾ ਰਿਹਾ, ਸਰੀਰ 'ਚੋਂ ਖੂਨ ਜਾ ਰਿਹਾ, ਥਾਂ ਥਾਂ 'ਤੇ ਬਿੰਨਿਆ ਪਿਆ। ਉਸ ਵੇਲੇ ਇੰਚ ਇੰਚ ਕਰਕੇ ਹਿਲਦਾ ਪੱਥਰ ਵੱਲ ਨੂੰ ਵਧਿਆ ਜਾ ਰਿਹਾ, ਖੂਨ ਦੀ ਤਾਰ ਨਾਲੇ ਤੁਰੀ ਜਾ ਰਹੀ, ਅਤੇ ਲੰਮਾ ਹੱਥ ਕਰਕੇ ਪੱਥਰ ਚੱਕ ਲਿਆ, ਉਂਗਲੀਆਂ ਕੱਟੀਆਂ ਹੋਈਆਂ ਨੇ, ਸੰਭਾਲਣ ਦਾ ਯਤਨ ਕਰ ਰਿਹਾ ਥੇੜੀ ਦੇ ਅੰਦਰ, ਅਤੇ ਜਿਸ ਵਕਤ ਉੱਚਾ ਚੱਕ ਕੇ ਲੱਗਿਆ ਮਾਰਨ, ਉਸੇ ਵੇਲੇ ਬਾਂਹ ਫੜ ਲਈ ਉਹਦੀ ਅਤੇ ਦਰਸ਼ਨ ਹੋ ਗਏ ਭਗਵਾਨ ਦੇ। ਕਹਿਣ ਲੱਗੇ ਕਰਨ ਤੇਰੇ ਦਾਨ ਦੇ ਉੱਤੇ ਮੈਂ ਬੜਾ ਪ੍ਰਸੰਨ ਹੈ, ਕਿਉਂਕਿ ਤੂੰ ਸਰਬੰਸ ਦਾਨ ਦੇਣਾ, ਆਪਣੇ ਕੋਲ ਕੁਛ ਨਹੀਂ ਰੱਖਦਾ, ਕੋਈ ਵਰ ਮੰਗਵੇ ਤੇ ਜੋ ਵਰ ਮੰਗੇਗਾ ਮੈਂ ਤੈਨੂੰ ਦੇਵਾਂਗਾ। ਕਹਿਣ ਲੱਗੇ ਮਹਾਰਾਜ ਮੈਨੂੰ ਵਰ ਇਹ ਦੇਵੋ ਕਿ ਮੈਂ ਜਦ ਵੀ ਸੰਸਾਰ 'ਤੇ ਆਵਾਂ ਤਾਂ ਮੈਂ ਸਰਬੰਸ ਦਾਨ ਹੀ ਕਰਦਾ ਰਹਾਂ, ਅਤੇ ਜੇ ਮੈਂ ਸਵਰਗ ਲੋਕਾਂ 'ਚ ਰਹਾਂ ਉੱਥੇ ਵੀ ਮੇਰੇ ਹੱਥੋਂ ਦਾਨ ਹੁੰਦਾ ਰਹੇ। ਇੱਕ ਕੰਮ ਮੈਂ ਮੰਗਦਾ ਵੀ ਮੇਰਾ ਸੰਸਕਾਰ ਉੱਥੇ ਕਰਿਓ ਜਿੱਥੇ ਅੱਜ ਤੱਕ ਕਿਸੇ ਦਾ ਸੰਸਕਾਰ ਨਾ ਹੋਇਆ ਹੋਵੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਭੂਮੀ ਨੂੰ ਪੁੱਛਿਆ ਵੀ ਕੋਈ ਥਾਂ ਦੱਸ ਜਿੱਥੇ ਸੰਸਕਾਰ ਨਾ ਹੋਇਆ। ਕਹਿਣ ਲੱਗੀ ਮਹਾਰਾਜ ਆਮ ਬੰਦਿਆਂ ਦਾ ਤਾਂ ਤੁਸੀਂ ਛੱਡੋ, ਮੇਰੇ ਥਾਂ ਧਰਤੀ ਦੇ ਉੱਤੇ ਕੋਈ ਥਾਂ ਐਸਾ ਨਹੀਂ ਹੈ ਜਿੱਥੇ ਚੱਕਰਵਰਤੀ ਬਾਦਸ਼ਾਹ ਨਾ ਸਾੜਿਆ ਹੋਵੇ। ਇੰਨੇ ਰਾਜੇ ਹੋ ਚੁੱਕੇ ਨੇ ਮੇਰੇ ਹੁੰਦੇ ਹੁੰਦੇ ਕਿ ਕੋਈ ਥਾਂ ਖਾਲੀ। ਅਖੀਰ ਕ੍ਰਿਸ਼ਨ ਮਹਾਰਾਜ ਨੇ ਅਨੁਭਵ ਦੇ ਨਾਲ ਇੱਕ ਥਾਂ ਦੇਖਿਆ, ਉੱਥੇ ਜਾ ਕੇ ਪੁੱਛਿਆ, ਕਹਿੰਦੇ ਧਰਤੀ ਇੱਥੇ ਤੂੰ ਸੁੱਚੀ ਹੈ, ਇੱਥੇ ਤਾਂ ਨਹੀਂ ਕਿਸੇ ਦਾ ਦਾਹ ਹੋਇਆ। ਕਹਿੰਦੀ ਮਹਾਰਾਜ ਇੱਥੇ ਤਾਂ ਹਜ਼ਾਰਾਂ ਵਾਰੀ ਅਧਿਸ਼ਟਨ ਮਰਿਆ, ਹਜ਼ਾਰਾਂ ਵਾਰੀ ਕਰਨ ਫੂਕਿਆ, ਵੀ ਇੱਥੇ ਤਾਂ ਬੇਅੰਤ ਕਰਨ ਆਏ ਨੇ, ਬੇਅੰਤ ਅਧਿਸ਼ਟਨ ਆਏ ਨੇ, ਬੇਅੰਤ ਦੁਰਯੋਧਨ ਆਏ ਨੇ, ਕੋਈ ਹਿਸਾਬ ਕਿਤਾਬ ਤੋਂ ਬਾਹਰ ਹੈ। ਮੇਰੇ ਵਿੱਚ ਕੋਈ ਥਾਂ ਨਹੀਂ ਜਿੱਥੇ ਕਿਸੇ ਦਾ ਸੰਸਕਾਰ ਨਾ ਹੋਇਆ ਹੋਵੇ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਖੱਬੇ ਹੱਥ ਦੇ ਉੱਤੇ ਚਿਤਾ ਚਣਵਾਈ, ਸੱਜੇ ਤੇ ਗਿਣਾ ਚਣਵਾਈ। ਉਹ ਕਹਿੰਦੇ ਸੱਜਾ ਹੱਥ ਮੇਰਾ ਪਹਿਲਾਂ ਦਗਧ ਹੋ ਚੁੱਕਿਆ, ਕਿਉਂਕਿ ਮੈਂ ਬਲ ਰਾਜੇ ਤੋਂ ਦਾਨ ਮੰਗਿਆ ਸੀ, ਜਾ ਕੇ ਮੈਂ ਹੱਥ ਕਰਕੇ ਮੰਗਿਆ ਸੀ। ਜਿਹੜਾ ਹੱਥ ਕਰਕੇ ਦਾਨ ਮੰਗਦਾ ਹੈ ਉਹਦਾ ਹੱਥ ਜਲ ਜਾਂਦਾ ਸਾਹ ਸਿੰਘ। ਇਸੇ ਕਰਕੇ ਗੁਰੂ ਘਰ ਦੇ ਅੰਦਰ ਮੰਗਣਾ ਬਿਲਕੁਲ ਬੰਦ ਹੈ, ਅਪੀਲਾਂ ਕਰਨੀਆਂ ਮੰਗਣਾ ਬਿਲਕੁਲ ਬੰਦ। ਸੁਧਾ ਸਿੱਧ ਰਹਿਣਾ ਵੀ ਜੋ ਆਉਂਦਾ ਠੀਕ ਹੈ, ਜੋ ਕੁਛ ਆ ਗਿਆ ਸਹਿ ਸੁਭਾਅ ਉਹਨੂੰ ਵਰਤ ਲੈਣਾ, ਮੰਗਣਾ ਨਹੀਂ ਕਿਸੇ ਕੋਲੋਂ। ਮੰਗਣ ਗਿਆ ਸੋ ਮਰ ਗਿਆ, ਕਹਿੰਦੇ ਉਹ ਤਾਂ ਮਰ ਜਾਂਦਾ ਬੰਦਾ ਜਿਹੜਾ ਮੰਗਦਾ। ਉਸ ਵੇਲੇ ਭਗਵਾਨ ਕਹਿਣ ਲੱਗੇ ਵੀ ਦੇਖੋ ਮੇਰਾ ਹੱਥ ਜਿਹੜਾ ਸੱਜਾ ਹੈ, ਇਹ ਮੈਂ ਬਲ ਰਾਜੇ ਦੇ ਸਾਹਮਣੇ ਕਿਹਾ ਸੀ ਵੀ ਮੈਨੂੰ ਢਾਈ ਕਰਮਾਂ ਧਰਤੀ ਦੇ ਦੇ, ਇਹ ਮੇਰਾ ਹੱਥ ਜਲ ਗਿਆ ਉਦੋਂ ਦਾ, ਇਹ ਨੇਕ ਨਹੀਂ ਰਿਹਾ, ਦੂਸ਼ਿਤ ਹੋ ਗਿਆ ਮੇਰਾ ਸੱਜਾ ਹੱਥ, ਅਤੇ ਖੱਬੇ ਹੱਥ 'ਤੇ ਮੈਂ ਇਹਦਾ ਦਾਹ ਕਰਾਂਗਾ। ਖੱਬੇ ਹਥੇਲੀ ਦੇ ਉੱਤੇ ਚਿਖਾ ਚੜਾ ਕੇ ਯੋਗ ਬਲ ਦੇ ਨਾਲ ਸਰੀਰ ਵਧਾ ਕੇ ਉਹਦੇ ਉੱਤੇ ਕਰਨ ਦਾ ਦਾਹ ਕੀਤਾ। ਸੋ ਦਾਨ ਦਾ ਮਹਾਰਾਜ ਕਹਿੰਦੇ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰੀ ਗੰਗਾ ਕਰ। ਕਹਿੰਦੇ ਉਹ ਗ੍ਰਿਸ਼ਟੀ ਗੰਗਾ ਦੇ ਨੀਰ ਵਰਗਾ ਹੁੰਦਾ ਜਿਹੜਾ ਕਾਲਖਾ ਇੱਕ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ। ਕਾਲਖਾ ਇਹ ਸੁਕਿਰਤ ਕਰੇ, ਸੁਕਿਰਤ ਕਰੇ। ਸੋ ਇਸ ਤਰ੍ਹਾਂ ਦੇ ਨਾਲ ਬੜੀਆਂ ਪੁਰਾਣੇ ਇਤਿਹਾਸਾਂ ਦੇ ਅੰਦਰ ਵਚਨ ਆਉਂਦੇ ਸੀ, ਬੰਦੇ ਨੂੰ ਦੱਸਿਆ ਜਾਂਦਾ ਸੀ ਉਹਦੇ ਵਿੱਚ ਤੂੰ ਆਪਣੀ ਕਮਾਈ ਨਾ ਰੱਖੀ, ਬੂਰ ਪੈ ਜੂਗੇ ਦੇ ਉੱਤੇ, ਵਧਣੀ ਨਹੀਂ ਹੈ। ਵਧਣ ਦਾ ਇੱਕੋ ਇਲਾਜ ਹੈ, ਦਲਿੱਦਰ ਦਾ ਇਲਾਜ ਦਾਨ ਹੋਇਆ ਕਰਦਾ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਵਚਨ ਕਰਦੇ ਸੀ ਤਾਂ ਇੱਕ ਸਿੱਖ ਖੜਾ ਹੋ ਗਿਆ ਵੀ ਮਹਾਰਾਜ ਜੇ ਦਾਨ ਕਰਨ ਦੀ ਤਾਕਤ ਹੀ ਨਾ ਹੋਵੇ ਫਿਰ ਕੀ ਕਰੇ। ਮਹਾਰਾਜ ਕਹਿੰਦੇ ਕੈ ਪ੍ਰਸ਼ਾਦੇ ਖਾਣਾ, ਕਹਿੰਦਾ ਚਾਰ, ਕਹਿੰਦੇ ਤਿੰਨ ਖਾਇਆ ਕਰ ਇੱਕ ਦਾਨ ਕਰਿਆ ਕਰ। ਇੱਕ ਉੱਠ ਕੇ ਹੋਰ ਖੜਾ ਹੋ ਗਿਆ, ਕਹਿੰਦਾ ਮਹਾਰਾਜ ਮੈਨੂੰ ਚਾਰ ਦੀ ਭੁੱਖ ਹੈ, ਮੈਨੂੰ ਮਿਲਦੇ ਦੋ ਨੇ, ਮੈਂ ਕੀ ਕਰਾਂ, ਮੇਰਾ ਵੀ ਭਲਾ ਹੋ ਸਕਦਾ। ਮਹਾਰਾਜ ਕਹਿੰਦੇ ਤੂੰ ਐਂ ਕਹਿ ਬੀਬੀ ਕਿੱਥੇ ਹੈ, ਕਹਿੰਦਾ ਸੰਗਤ 'ਚ ਹੈ। ਖੜੀ ਹੋ ਗਈ ਬੀਬੀ, ਹੱਥ ਮੰਨੀ ਖੜੀ ਹੈ, ਕਹਿੰਦੇ ਬੇਟਾ ਜਦ ਤੂੰ ਪ੍ਰਸ਼ਾਦਾ ਬਣਾਵੇ ਨਾ ਇੱਕ ਚੁਟਕੀ ਕੱਢ ਕੇ ਆਟੇ ਦੀ ਬੱਕਰੀ ਪਾ ਦਿਆ ਕਰ ਗੁਰੂ ਘਰ ਵਾਸਤੇ। ਜਿਹੜਾ ਅੰਨ ਗੁਰੂ ਘਰ 'ਚ ਆ ਜਾਏਗਾ ਇਹ ਲੱਖਾਂ ਗੁਣਾ ਫੈਲਦਾ। ਇੱਥੇ ਸੰਗਤਾਂ ਆਉਂਦੀਆਂ, ਕੋਈ ਕਿਸੇ ਨੂੰ ਜਾਣਦਾ ਨਹੀਂ, ਸਹਿ ਸੁਭਾਅ ਆਉਂਦੀਆਂ ਅਤੇ ਪ੍ਰਸ਼ਾਦਾ ਮਿਲਦਾ, ਦਿਨ ਰਾਤ ਲੰਗਰ ਚੱਲਦੇ ਨੇ। ਕੋਈ ਸ਼ੱਕ ਜੋ ਕੋਈ ਚੰਗਾ ਹੈ ਕੋਈ ਮਾੜਾ ਹੈ ਕਿਸੇ ਨੂੰ ਨਹੀਂ ਦੇਖਿਆ ਜਾਂਦਾ, ਜੇ ਦੇਖਿਆ ਜਾਂਦਾ ਇਹੀ ਦੇਖਿਆ ਜਾਂਦਾ ਬਈ ਗੁਰੂ ਨਾਨਕ ਸਾਹਿਬ ਆ ਰਹੇ ਨੇ ਅਤੇ ਪ੍ਰਸ਼ਾਦੇ ਛੱਕ ਰਹੇ ਨੇ। ਇਹ ਗੁਰੂ ਘਰ ਦੀ ਮਰਿਆਦਾ ਹੈ, ਇੱਥੇ ਰੋਕ ਟੋਕ ਨਹੀਂ ਹੋਇਆ ਕਰਦੀ ਕਿਸੇ ਨੂੰ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਕਰਿਆ ਕਰ। ਜਦ ਉਸਨੇ ਕਿਹਾ ਵੀ ਮਹਾਰਾਜ ਇਹਦਾ ਵੀ ਫਲ ਹੁੰਦਾ ਇੰਨੀ ਚੁਟਕੀ ਦਾ, ਮਹਾਰਾਜ ਕਹਿੰਦੇ ਇੱਕ ਦਾਣੇ ਦਾ ਵੀ ਫਲ ਹੁੰਦਾ। ਕਹਿਣ ਲੱਗੇ ਇੱਕ ਚਿੜਾ ਚਿੜੀ ਰਹਿੰਦੇ ਸੀ, ਛੱਪਰ ਸੀਗਾ ਅਤੇ ਉਹ ਬੰਦਾ ਪੈੜਾਂ ਹੂੰਝ ਕੇ ਲਿਆਇਆ ਕਰਦਾ ਸੀ ਅਤੇ ਲਿਆ ਕੇ ਉਹ ਫਿਰ ਸੁੱਕਣੇ ਪਾਉਂਦਾ ਸੀ ਧੋ ਕੇ ਮੈਲੇ ਦਾਣੇ। ਉਹ ਚਿੜੇ ਚਿੜੀ ਨੇ ਚੁਗਣ ਲੱਗ ਜਾਣੇ। ਇੱਕ ਦਿਨ ਦੋਏ ਕਿਸੇ ਸ਼ਰਾਬ ਬਸ ਹੋਏ ਸੀ, ਪੁਰਾਣਾ ਜਨਮ ਯਾਦ ਸੀ। ਕਹਿਣ ਲੱਗੇ ਆਪਾਂ ਬੜਾ ਮਾੜਾ ਕੰਮ ਕਰਦੇ ਹਾਂ, ਇਹ ਮਿਹਨਤ ਨਾਲ ਲਿਆਉਂਦਾ, ਇਹਦਾ ਭਲਾ ਵੀ ਕਰਨਾ ਚਾਹੀਦਾ। ਇਸ ਮੂਰਖ ਨੂੰ ਤਾਂ ਪਤਾ ਨਹੀਂ ਵੀ ਭਲਾ ਕਿਵੇਂ ਹੁੰਦਾ ਹੈ। ਦੋ ਦਾਣੇ ਤੂੰ ਚੱਕਿਆ ਕਰ, ਦੋ ਮੈਂ ਆਪਾਂ ਗੁਰੂ ਦੇ ਲੰਗਰ 'ਚ ਪਾਇਆ ਆਇਆ ਕਰੀਏ। ਮਹਾਰਾਜ ਕਹਿੰਦੇ ਚਾਰ ਦਾਣੇ ਆਉਣ ਲੱਗ ਗਏ, ਬਰਕਤ ਪੈ ਗਈ, ਮਿੱਟੀ ਨੂੰ ਹੱਥ ਪਾਵੇ ਸੋਨਾ ਬਣ ਜਾਵੇ। ਸਾਧਨਾ ਜੀ ਦਾਨ ਬਿਨਾਂ ਕਮਾਈ ਨਹੀਂ ਵੱਧਦੀ, ਇਹ ਤਾਂ ਸਾਰਾ ਅਸੀਂ ਪ੍ਰਤਿਆ ਕੇ ਦੇਖਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਅਮੀਰ ਹੋ ਗਿਆ, ਪੱਕਾ ਘਰ ਹੋ ਗਿਆ, ਮਾਇਆ ਹੀ ਮਸਤ ਗਿਆ, ਮਸਤ ਕੇ ਸ਼ਰਾਬਾਂ ਪੀਣੀਆਂ ਸ਼ੁਰੂ ਕਰਤੀਆਂ, ਮਾੜੇ ਕੰਮ ਕਰਨ ਲੱਗ ਗਿਆ। ਉਹ ਚਿੜਾ ਚਿੜੀ ਜਿਹੜੇ ਰਹਿੰਦੇ ਸੀ ਉਹ ਵੀ ਵਿਚਾਰੇ ਬਾਹਰ ਨਿਕਲ ਗਏ, ਕਹਿਣ ਲੱਗੇ ਆਪਾਂ ਤਾਂ ਮਾੜਾ ਕੰਮ ਕਰਿਆ, ਅਧਿਕਾਰੀ ਨਹੀਂ ਸੀਗਾ ਇਹ। ਕਹਿੰਦੇ ਫਿਰ ਉਲਟਾ ਕਰ ਦਈਏ। ਉਸ ਵੇਲੇ ਦੋ ਦਾਣੇ ਉਹਨੇ ਗੁਰੂ ਕੇ ਲੰਗਰ ਚੋਂ ਚੱਕਣੇ ਅਤੇ ਲਿਆ ਕੇ ਉਹਦੇ ਪਾ ਦੇਣੇ। ਉਹਦੇ ਨਾਲ ਕੀ ਹੋਇਆ, ਕਮਾਈ ਕਰਨੀ ਸ਼ੁਰੂ ਹੋ ਗਈ। ਮਹਾਰਾਜ ਕਹਿੰਦੇ ਤਿਉਂ ਧਰਮਸਾਲਾ ਦੀ ਝਾਕ ਹੈ, ਵਿਉਹ ਖੰਡੂ ਪਾ ਜੇ, ਧਰਮਸ਼ਾਲਾ ਦਾ